ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣਾ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮਾ ਨਾਮ ਗੁਰ ਦੀਓ ਹੈ ਆਪਣਾ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮਾ ਜਨ ਕਉ ਨਾਮ ਵਡਾਈ ਸੋਬ ਨਾਮੋ ਗਤ ਨਾਮੋ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਛਤਰ ਚਵਰ ਤਖਤ ਦੇ ਮਾਲਕ ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਉਹਨਾਂ ਦੇ ਪਿਆਰ ਦੇ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਇੱਥੇ ਜੁੜੇ ਬੈਠੇ ਹੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜਾਂ ਟੈਲੀਵਿਜ਼ਨ ਦੇ ਮਾਧਿਅਮ ਦੇ ਰਾਹੀਂ ਆਪੋ ਆਪਣੀ ਥਾਂ ਥਾਈਂ ਸੁਰਤੀ ਕਰਕੇ ਜੁੜੇ ਬੈਠੇ ਹੋ ਸਭਨਾਂ ਨੂੰ ਜੀ ਆਇਆ। ਸਾਨੂੰ ਸਭਨਾਂ ਨੂੰ ਗੁਰੂ ਪਾਤਸ਼ਾਹ ਦਾ ਵਾਰ ਵਾਰ ਸ਼ੁਕਰ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸਾਨੂੰ ਅੱਜ ਦਾ ਦਿਨ ਪ੍ਰਾਪਤ ਹੋਇਆ ਸਵਾਸ ਪ੍ਰਾਪਤ ਹੋਏ ਸਾਡੇ ਸਰੀਰ ਨੂੰ ਸਮਰੱਥਾ ਪ੍ਰਾਪਤ ਹੋਈ ਸਾਨੂੰ ਸਾਧਨ ਪ੍ਰਾਪਤ ਹੋਏ ਸਮਾਂ ਪ੍ਰਾਪਤ ਹੋਇਆ ਸਤਸੰਗ ਪ੍ਰਾਪਤ ਹੋਇਆ। ਇਸ ਕਰਕੇ ਜਿਤਨਾ ਵੀ ਸ਼ੁਕਰ ਕੀਤਾ ਜਾਵੇ ਉਹ ਥੋੜ੍ਹਾ ਜਿਤਨਾ ਵੀ ਸ਼ੁਕਰ ਕੀਤਾ ਜਾਵੇ। ਅਨੇਕਾਂ ਵਿਅਕਤੀ ਨੇ ਜਿਨ੍ਹਾਂ ਨੂੰ ਇਹਨਾਂ ਸਾਰਿਆਂ ਵਿੱਚੋਂ ਕੁਛ ਵੀ ਰਹਿ ਜਾਵੇ ਤੇ ਹਾਜ਼ਰੀ ਨਹੀਂ ਭਰੀ ਜਾ ਸਕਦੀ ਜੁੜਿਆ ਨਹੀਂ ਜਾ ਸਕਦਾ ਫਿਰ ਆ ਜੋ ਪਾਵਨ ਸਥਾਨ ਹੈ ਜਿੱਥੇ ਪੰਚਮ ਪਾਤਸ਼ਾਹ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਆਪ ਬੈਠ ਕੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਰਹੇ ਉਹਨਾਂ ਦੇ ਪਿਆਰ ਦੇ ਨਿਵਾਜ਼ੇ ਹੋਏ ਅਨੇਕਾਂ ਗੁਰੂ ਕੇ ਸਿੱਖ ਹੋਰ ਇੱਥੇ ਜੁੜਦੇ ਰਹੇ, ਭਾਈ ਗੁਰਦਾਸ ਜੀ ਆਦਿ, ਬਾਅਦ ਵਿੱਚ ਭਾਈ ਮਨੀ ਸਿੰਘ ਜੀ। ਇੱਥੇ ਹੀ ਮਹਾਨ ਨਿਰਮਲੇ ਵਿਦਵਾਨ ਭਾਈ ਸਾਹਿਬ ਭਾਈ ਨਿੱਕਾ ਸਿੰਘ ਜੀ ਬੈਠ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਰਹੇ ਸੰਗਤਾਂ ਨਾਲ, ਜਿਨ੍ਹਾਂ ਨੂੰ ਇਸ ਪਾਸੇ ਦਾ ਇਲਾਕਾ ਦੇਣ ਦਾ ਪੱਟਾ ਲਿਖ ਕੇ ਮਾਣਯੋਗ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਲੈ ਕੇ ਪਹੁੰਚੇ ਸਨ। ਇਸ ਪਾਵਨ ਸਥਾਨ 'ਤੇ ਜੁੜ ਬੈਠਣਾ ਅਤੇ ਜੁੜ ਬੈਠ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ, ਮੈਂ ਇਹੋ ਆਖਾਂ ਜਿਵੇਂ ਅੱਜ ਵੀ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਇਹ ਭਲੇ ਭਾਗਾਂ ਦੀ ਬਾਤ ਹੈ। ਭਲੇ ਭਾਗਾਂ ਤੋਂ ਭਾਵ ਹੈ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਉਹਨਾਂ ਦੀ ਅਪਾਰ ਕਿਰਪਾ, ਸਾਨੂੰ ਸੁਭਾਗ ਪ੍ਰਾਪਤ ਹੋਇਆ। ਔਰ ਅੱਜ ਦਾ ਦਿਹਾੜਾ ਵਿਸ਼ੇਸ਼ ਤੌਰ 'ਤੇ ਸਾਡੇ ਧਿਆਨ ਦੀ ਮੰਗ ਕਰਦਾ ਹੈ। 98 ਵਰੇ ਪਹਿਲਾਂ 1921 ਨੂੰ ਅੱਜ ਦੇ ਦਿਨ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਾਵਨ ਜਨਮ ਸਥਾਨ ਹੈ ਸ਼੍ਰੀ ਨਨਕਾਣਾ ਸਾਹਿਬ, ਅੱਜ ਦੇ ਦਿਨ ਉੱਥੇ ਸਾਕਾ ਵਾਪਰ ਰਿਹਾ ਸੀ ਔਰ ਅਨੇਕਾਂ ਸਿੱਖਾਂ ਨੇ ਅੱਜ ਦੇ ਦਿਨ ਉੱਥੇ ਸ਼ਹਾਦਤ ਦਿੱਤੀ ਸੀ, ਉਹਨਾਂ ਦਾ ਖੂਨ ਡੁੱਲਾ ਸੀ। ਔਰ ਇਸ ਘਟਨਾ ਨੇ ਅੱਜ ਤੋਂ 100 ਵਰਾਂ ਪਹਿਲਾਂ ਕਹਿ ਲਈਏ, 98 ਵਰੇ ਅਤੇ 100 ਵਰੇ 'ਚ ਕੀ ਅੰਤਰ ਰਹਿ ਗਿਆ, ਇਤਨੀ ਸਪਿਰਟ ਭਰ ਦਿੱਤੀ ਆਉਣ ਵਾਲੇ ਸਮੇਂ ਲਈ, ਇਤਨਾ ਜਜ਼ਬਾ ਭਰ ਦਿੱਤਾ, ਜਨੂੰਨ ਭਰ ਦਿੱਤਾ, ਗੁਰੂ ਪਿਆਰ ਦਾ ਜੋਸ਼ ਭਰ ਦਿੱਤਾ। ਜਦ ਤੱਕ ਗੁਰਦੁਆਰਾ ਐਕਟ ਨਹੀਂ ਬਣ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣ ਗਈ, ਅਨੇਕਾਂ ਇਤਿਹਾਸਕ ਸਥਾਨ ਉਹਨਾਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਪੰਥ ਦੇ ਹੱਥਾਂ ਵਿੱਚ ਨਹੀਂ ਆ ਗਿਆ, ਸਿੱਖਾਂ ਦੇ ਕਦਮ ਰੁਕੇ ਨਹੀਂ ਹਨ। ਰਸਤੇ ਵਿੱਚ ਚੱਲਦਿਆਂ ਹੋਇਆਂ ਡਾਂਗਾਂ ਦਾ ਸਾਹਮਣਾ ਵੀ ਕਰਨਾ ਪਿਆ, ਗੋਲੀਆਂ ਦਾ ਸਾਹਮਣਾ ਵੀ ਕਰਨਾ ਪਿਆ, ਕੁਰਕੀਆਂ ਵੀ ਹੋਈਆਂ, ਬਹੁਤ ਨੁਕਸਾਨ ਉਠਾਇਆ ਗਿਆ, ਲੇਕਿਨ ਕਦਮ ਨਹੀਂ ਰੁਕਿਆ। ਕਿਉਂ ਕਦਮ ਨਹੀਂ ਰੁਕਿਆ? ਮੈਂ ਐਸਾ ਪ੍ਰਤੀਤ ਕਰਦਾ, ਅੱਜ ਦਾ ਜੋ ਦਿਨ ਹੈ ਨਾ, ਅੱਜ ਦਾ ਦਿਨ, ਅੱਜ ਦੇ ਦਿਨ ਭਾਈ ਲਛਮਣ ਸਿੰਘ ਜੀ, ਭਾਈ ਦਲੀਪ ਸਿੰਘ ਜੀ, ਭਾਈ ਵਰਿਆਮ ਸਿੰਘ ਜੀ, ਭਾਈ ਟਹਿਲ ਸਿੰਘ ਜੀ ਅਤੇ ਹੋਰ ਅਨੇਕਾਂ ਸੂਰਮਿਆਂ ਦਾ ਪਵਿੱਤਰ ਖੂਨ ਡੁੱਲ ਹੈ ਅੱਜ, ਪਵਿੱਤਰ ਖੂਨ। ਪਵਿੱਤਰ ਖੂਨ ਦੀ ਆਪਣੀ ਬਾਤ ਹੋਇਆ ਕਰਦੀ ਹੈ, ਬਸ ਐਂ ਸਮਝ ਲੈਣਾ। ਉਸ ਪਵਿੱਤਰ ਖੂਨ ਦੀਆਂ ਲਾਲੀਆਂ ਅਜੇ ਵੀ ਸਿੱਖਾਂ ਦੇ ਚਿਹਰਿਆਂ 'ਤੇ ਝਲਕਦੀਆਂ ਨੇ ਅੱਜ ਵੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਲਾਲੀਆਂ ਸਦਾ ਬਣੀਆਂ ਰਹਿਣ, ਸਾਡੇ ਗੁਰਦੁਆਰਿਆਂ ਦੇ ਵਿੱਚ, ਧਰਮ ਸਥਾਨਾਂ ਦੇ ਵਿੱਚ ਨਿਰਮਲਤਾ ਸਦਾ ਬਣੀ ਰਹੇ, ਮਰਿਆਦਾ ਪੱਖ ਤੋਂ ਸਦਾ ਬਣੀ ਰਹੇ। ਅਤੇ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਆਪਾਂ ਸਾਰੇ ਜੁੜ ਬੈਠੇ ਹਾਂ। ਦੋ ਪਦਾਂ 'ਤੇ ਆਧਾਰਿਤ ਪਵਿੱਤਰ ਸ਼ਬਦ 680 ਪੰਨਾਂ 'ਤੇ ਸੁਭਾਇਮਾਨ ਹੈ ਜੋ ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਗਾਇਆ ਜਾਵੇ, ਐਸਾ ਸਿਰਲੇਖ ਤੋਂ ਪ੍ਰਗਟ ਹੈ, ਪੰਚਮ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ। ਦੋ ਪਦਾਂ 'ਤੇ ਜੋ ਆਧਾਰਿਤ ਹੈ, ਹਰ ਪਦ ਦੀਆਂ ਦੋ ਦੋ ਤੁਕਾਂ ਨੇ, ਬਹੁਤ ਸੰਖੇਪ ਸ਼ਬਦ ਹੈ। ਰਾਓ ਦੀਆਂ ਤੁਕਾਂ ਇਸ ਤੋਂ ਜੁਦਾ, ਥੋੜ੍ਹਾ ਜਿਹਾ ਧਿਆਨ ਕਰ ਲਈਏ ਫਿਰ ਆਪਾਂ ਅੱਖਰੀ ਅਰਥ ਕਰਦੇ ਹਾਂ। ਜਿਵੇਂ ਕਿ ਆਪ ਰੋਜ਼ ਵਿਚਾਰਦੇ ਹੋ, ਰੋਜ਼ ਸਰਵਣ ਕਰਦੇ ਹੋ, ਵਿਦਵਾਨ ਸੱਜਣਾਂ ਦੀ ਰਾਏ ਹੈ ਇੱਕ ਮਤ ਕਿ ਅਜੇ ਸ਼ਬਦਾਂ ਵਿੱਚ ਰਹਾਓ ਦੀਆਂ ਜੋ ਤੁਕਾਂ ਹੋਇਆ ਕਰਦੀਆਂ ਨੇ, ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦੀਆਂ ਨੇ, ਸੈਂਟਰਲ ਆਈਡੀਆ। ਬਾਕੀ ਜੋ ਪਦ ਨੇ ਇਹ ਇਸੇ ਹੀ ਭਾਵ ਦਾ ਵਿਸਥਾਰ ਸਤਿਗੁਰੂ ਮਹਾਰਾਜ ਨੇ ਅੰਕਿਤ ਕੀਤਾ ਹੈ। ਔਰ ਬਚਨ ਕੀ ਕੀਤਾ ਸਤਿਗੁਰਾਂ ਹਜ਼ੂਰ ਨੇ? ਕਹਿਣ ਲੱਗੇ, ਜਨ ਕਉ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਪਤ, ਜਨ ਕੀ ਮਾਨੈ ਜੋ ਜੋ ਹੋਗ। ਫਿਰ ਧਿਆਨ ਕਰਨਾ, ਜਨ ਕਉ ਨਾਮ ਵਡਾਈ ਸੋਭ। ਜਨ ਆਖਿਆ ਗਿਆ ਪਿਆਰ ਕਰਨ ਵਾਲੇ ਨੂੰ, ਜਨ ਆਖਿਆ ਗਿਆ ਪ੍ਰੇਮੀ ਨੂੰ। ਨੇੜੇ ਦੀ ਸ਼ਬਦਾਵਲੀ ਵਿੱਚ ਮੈਂ ਇਉਂ ਆਖਾਂ, ਜਨ ਆਖਿਆ ਗਿਆ ਗੁਰੂ ਕੇ ਸਿੱਖ ਨੂੰ। ਗੁਰੂ ਕੇ ਸਿੱਖ ਦੇ ਵਾਸਤੇ ਜੋ ਸਤਿਗੁਰਾਂ ਦੀ ਸਿੱਖਿਆ ਨੂੰ ਅਮਲ ਵਿੱਚ ਲਿਆਉਂਦਾ ਹੈ, ਉਹੀ ਸਿੱਖ ਹੈ। ਮੈਨੂੰ ਕਈ ਵਾਰ ਨਾ ਇਸ ਲਫ਼ਜ਼ ਦੀ ਵਜਾਹਤ ਕਰਨੀ ਪੈਂਦੀ ਹੈ ਤਾਂ ਕਿ ਸਾਡਾ ਧਿਆਨ ਸਪਸ਼ਟ ਰਹੇ। ਜਿਨ੍ਹਾਂ ਲੋਕਾਂ ਨੇ ਸਤਿਗੁਰੂ ਮਹਾਰਾਜ ਦਾ ਉਪਦੇਸ਼ ਸੁਣਿਆ, ਉਪਦੇਸ਼ ਤਾਂ ਆਲਮੀ ਹੈ ਗੁਰੂ ਨਾਨਕ ਸਾਹਿਬ ਦਾ। ਭਾਰਤ ਤੋਂ ਬਾਹਰ ਵੱਖਰੇ ਵੱਖਰੇ ਮੁਲਕਾਂ ਵਿੱਚ ਪਹੁੰਚ ਕੇ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਭਾਵ ਉਪਦੇਸ਼ ਸਮੁੱਚੀ ਮਨੁੱਖਤਾ ਨੂੰ ਹੈ। ਪਰ ਜਿਹੜੇ ਲੋਕ ਸਤਿਗੁਰਾਂ ਦੇ ਉਪਦੇਸ਼ ਦੇ ਧਾਰਨੀ ਹੋਏ, ਜਿਨ੍ਹਾਂ ਨੇ ਯਕੀਨ ਲੈ ਆਂਦਾ ਗੁਰੂ ਉਪਦੇਸ਼ 'ਤੇ, ਜਿਨ੍ਹਾਂ ਨੇ ਸਤਿਗੁਰਾਂ ਦੀ ਸਿੱਖਿਆ ਨੂੰ ਖਿੜੇ ਮੱਥੇ ਮੰਨ ਕੇ ਅਤੇ ਹੋਰਨਾਂ ਪਾਸਿਆਂ ਤੋਂ ਆਪਣਾ ਮੂੰਹ ਫੇਰ ਲਿਆ, ਉਹ ਸਿੱਖ ਕਹਾਏ। ਜਿਨ੍ਹਾਂ ਨੇ ਸਤਿਗੁਰਾਂ ਦੀ ਸਿੱਖਿਆ ਨੂੰ ਸੱਤ ਕਰਕੇ ਮੰਨਿਆ, ਉਹ ਸਿੱਖ ਕਹਾਏ। ਇਸ ਲਈ ਮੈਂ ਕਹਿ ਰਿਹਾ, ਜਨ ਸ਼ਬਦ ਦਾ ਅਰਥ ਹੈ ਪਿਆਰਾ, ਪਰਮੇਸ਼ਰ ਦਾ ਪਿਆਰਾ, ਗੁਰੂ ਦਾ ਪਿਆਰਾ। ਤਾਂ ਇਉਂ ਨੇੜੇ ਦੇ ਅੱਖਰਾਂ ਵਿੱਚ ਅਰਥਾਂ ਵਿੱਚ ਕਿਹਾ ਜਾ ਸਕਦਾ ਹੈ ਸਤਿਗੁਰਾਂ ਦਾ ਸਿੱਖ। ਉਸ ਦੇ ਵਾਸਤੇ ਵਡਿਆਈ ਕੀ ਹੈ, ਉਸ ਦੇ ਵਾਸਤੇ ਸੋਭਾ ਕੀ ਹੈ, ਇਹ ਧਿਆਨ ਰੱਖਣ ਵਾਲੀ ਬਾਤ। ਜਹਾਨ ਵਾਸਤੇ ਵਡਿਆਈ ਧਨ ਦੀ ਹੋ ਸਕਦੀ ਹੈ, ਪਦਵੀ ਦੀ ਹੋ ਸਕਦੀ ਹੈ, ਪਰਿਵਾਰ ਦੀ ਹੋ ਸਕਦੀ ਹੈ, ਹੋਰ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ, ਵਿੱਦਿਆ ਆਦਿ ਦੀ। ਲੇਕਿਨ ਗੁਰੂ ਕੇ ਸਿੱਖ ਦੇ ਵਾਸਤੇ ਵਡਿਆਈ ਹੈ ਨਾਮ। ਜਨ ਕਉ ਨਾਮ ਵਡਾਈ, ਸੋਭਾ ਵੀ ਇਸੇ ਗੱਲ ਦੀ ਹੈ। ਨਾਮੋ ਗਤ ਨਾਮੋ ਪਤ ਜਨ ਕੀ, ਨਾਮ ਦੇ ਵਿੱਚ ਹੀ ਗਤ ਹੈ, ਨਾਮ ਦੇ ਵਿੱਚ ਹੀ ਪਤ ਹੈ। ਧਿਆਨ ਰੱਖਣਾ ਸਤਿਗੁਰੂ ਮਹਾਰਾਜ ਦੇ ਸ਼ਬਦਾਂ ਦਾ, ਵਡਿਆਈ ਸੋਭਾ ਅਸੀਂ ਕਹਾਂਗੇ ਇੱਕ ਹੀ ਬਾਤ ਹੈ, ਇੱਕ ਬਾਤ ਹੀ ਮੰਨ ਕੇ ਚੱਲਿਆ ਜਾ ਸਕਦਾ ਹੈ। ਲੇਕਿਨ ਪਤ ਵੀ ਇੱਥੇ ਹੈ, ਗਤ ਵੀ ਇੱਥੇ ਹੈ। ਇੱਕ ਗੱਲ ਸਤਿਗੁਰੂ ਮਹਾਰਾਜ ਕਹਿ ਕੇ ਨਾ ਸਾਡੀਆਂ ਸੁਰਤੀਆਂ ਨੂੰ ਬਹੁਤ ਉੱਚਾ ਲੈ ਜਾਂਦੇ ਨੇ। ਉਹ ਕੀ ਆਖਿਆ, ਮੰਨੈ ਜੋ ਜੋ ਹੋਗ। ਮੈਂ ਫਿਰ ਧਿਆਨ ਦਿਵਾਉਣਾ ਚਾਹੁੰਦਾ, ਮੰਨੈ ਜੋ ਜੋ ਹੋਗ। ਗੁਰੂ ਕਾ ਸਿੱਖ ਜਿਹੜਾ ਹੈ ਨਾ, ਨਾਮ ਨਾਲ ਜੁੜ ਕੇ ਮੰਨਦਾ ਹੈ ਜੋ ਜੋ ਹੋਗ, ਜੋ ਜੋ ਵੀ ਹੁੰਦਾ ਹੈ। ਅਸੀਂ ਵਡਿਆਈਆਂ ਹੀ ਮੰਗਦੇ ਹਾਂ ਅਕਸਰ। ਇੱਥੇ ਆਏ ਹਾਂ, ਹਰ ਕੋਈ ਆਪਣੀਆਂ ਆਪਣੀਆਂ ਕਾਮਨਾਵਾਂ ਲੈ ਕੇ, ਬਿਰਥਾ ਲੈ ਕੇ ਆਇਆ ਹੈ, ਮੰਗ ਕਰੇਗਾ। ਇਉਂ ਨਹੀਂ ਕਿਹਾ ਜਾ ਸਕਦਾ, ਵਿਚਾਰਿਆ ਜਾ ਸਕਦਾ ਹੈ। ਅਸੀਂ ਦੇਖਦੇ ਹਾਂ ਨਿਤਨੇਮ ਕਰਨਾ, ਅਤੇ ਨਿਤਨੇਮ ਕਰਕੇ ਅਰਦਾਸ ਕੀ ਕਰਨੀ ਹੁੰਦੀ ਹੈ। ਸਾਡੀ ਸੁਰਤੀ ਵਿੱਚ ਸਾਡੀ ਮੰਗ ਟਿਕੀ ਹੋਈ ਹੈ ਕੋਈ ਨਾ ਕੋਈ, ਕਿਸੇ ਦੇ ਕਾਰੋਬਾਰ ਦੀ ਚੜ੍ਹਦੀ ਕਲਾ ਦੀ ਮੰਗ, ਕਿਸੇ ਦੇ ਧਿਆਨ ਵਿੱਚ ਕੁਛ ਹੋਰ। ਕੋਈ ਇਸ ਤੋਂ ਅੱਗੇ ਵੀ ਚੱਲਦਾ ਹੈ, ਮੇਰੀ ਗਤ ਵੀ ਇੱਥੇ ਹੈ, ਮੇਰੀ ਪਤ ਵੀ ਇੱਥੇ ਹੈ, ਮੈਂ ਤੇਰੇ ਨਾਮ ਨਾਲ ਜੁੜਿਆ ਰਹਾਂ। ਲੇਕਿਨ ਅੱਜ ਜਿਸ ਵੇਲੇ ਅੰਮ੍ਰਿਤ ਵੇਲੇ ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਅਡੀਸ਼ਨਲ ਹੈੱਡ ਗ੍ਰੰਥੀ ਲੁਧਿਆਣਾ ਵਾਲੇ, ਜਿਸ ਵੇਲੇ ਸ਼ਬਦ ਸਰਵਣ ਕਰਵਾ ਰਹੇ ਸਨ, ਮੇਰੇ ਜ਼ਿਹਨ ਵਿੱਚ ਫੁਰਨਾ ਆਇਆ, ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋ। ਇਹ ਜਿਹੜੀ ਅਵਸਥਾ ਹੈ ਨਾ, ਮੰਨੈ ਜੋ ਜੋ ਹੋਗ, ਸ਼ਾਇਦ ਇਹ ਸਭ ਤੋਂ ਉੱਪਰ ਦੀ ਅਵਸਥਾ ਹੈ, ਸ਼ਾਇਦ ਸਭ ਤੋਂ ਉੱਪਰ ਦੀ ਅਵਸਥਾ। ਇਸ ਪ੍ਰਕਾਰ ਦੇ ਵਚਨ ਮਿਲਦੇ ਨੇ ਗੁਰਬਾਣੀ ਦੇ ਵਿੱਚ ਕਿ ਜੋ ਗੁਰੂ ਕੇ ਸਿੱਖ ਮੰਗਦੇ ਨੇ ਉਹ ਮਿਲਦਾ ਹੈ, ਜੋ ਪਦਾਰਥ ਮੰਗਦੇ ਨੇ ਮਿਲਦਾ ਹੈ, ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਾਹ ਪਵੈ ਥਾਂ ਇਤਿਹਾਸ ਹੈ। ਲੇਕਿਨ ਇੱਕ ਐਸੀ ਅਵਸਥਾ ਵੀ ਹੈ ਕਿ ਗੁਰੂ ਕੇ ਸਿੱਖ ਮੰਨਦੇ ਨੇ ਜੋ ਜੋ ਹੋਗ, ਮੰਗਦੇ ਨਹੀਂ ਮੰਨਦੇ ਨੇ ਜੋ ਜੋ ਹੋਗ, ਜੋ ਜੋ ਵੀ ਹੁੰਦਾ ਹੈ ਜੋ ਜੋ ਵੀ ਹੋਵੇਗਾ। ਮੈਂ ਸਮਝਦਾ ਜੇ ਅੱਜ ਦੇ ਦਿਹਾੜੇ ਨੂੰ ਧਿਆਨ ਵਿੱਚ ਰੱਖ ਲਈਏ ਤੇ ਇਹ ਉੱਭਰਦੀ ਸੁਰ ਹੈ। ਸ਼ਾਇਦ ਪੰਚਮ ਪਾਤਸ਼ਾਹ ਜੀ ਨੇ, ਮਹਾਰਾਜ ਨੇ ਹਰਿਮੰਦਰ ਵਿੱਚ ਬੈਠਿਆ ਹੋਇਆ ਅੱਜ ਇਸੇ ਲਈ ਸਾਨੂੰ ਇਹ ਬਚਨ ਸੁਣਾ ਦਿੱਤਾ। ਜਿਹਨਾਂ ਨੂੰ ਤੁਸੀਂ ਯਾਦ ਕਰਨ ਲੱਗੇ ਹੋ, ਜਿਹਨਾਂ ਦੇ ਨਾਲ ਪਿਆਰ ਕਰਦੇ ਹੋ, ਧਿਆਨ ਕਰ ਲਿਓ ਜੇ ਉਹਨਾਂ ਦੀ ਵਡਿਆਈ ਕਿਹੜੀ ਗੱਲ ਵਿੱਚ ਛਿਪੀ ਹੋਈ ਹੈ। ਅੱਜ ਤੁਸੀਂ ਜਦੋਂ ਅਰਦਾਸ ਕਰਦੇ ਹੋ, ਹਾਂਜੀ ਹਜ਼ੂਰ ਸ਼ਾਇਦ ਮੇਰੀ ਸੋਚ ਹੈ, ਕਹਿ ਰਹੇ ਹੁਣ ਪਿਆਰਿਓ ਜਿੱਥੇ ਤੁਸੀਂ ਸਾਨੂੰ ਯਾਦ ਕਰਦੇ ਹੋ, ਅਭਿਨੰਦਨ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਦਾ ਅਭਿਨੰਦਨ ਕਰਦੇ ਹੋ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਦਾ ਅਭਿਨੰਦਨ ਕਰਦੇ ਹੋ, ਉੱਥੇ ਇਹਨਾਂ ਦਾ ਵੀ ਅਭਿਨੰਦਨ ਕਰਦੇ ਹੋ ਨਾ, ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਕਰਦੇ ਹੋ ਨਾ। ਸਾਡੇ ਨਾਲ ਤੁਸੀਂ ਸਾਡੇ ਬਰਾਬਰ ਦੀ ਵਡਿਆਈ ਵਿੱਚ ਲੈ ਆਉਂਦਾ, ਇਹਨਾਂ ਨੂੰ ਪੰਥ ਨੇ ਲੈ ਆਉਂਦਾ। ਪਤਾ ਜੇ ਏਡੇ ਵੱਡੇ ਕਿਉਂ ਹੋਏ, ਪਤਾ ਜੇ ਇਹ ਇੰਨੇ ਮਹਾਨ ਕਿਉਂ ਹੋਵੇ, ਪਤਾ ਜੇ ਇਹ ਸਾਡੀਆਂ ਅਰਦਾਸਾਂ ਦੇ ਪਾਤਰ ਕਿਵੇਂ ਬਣ ਗਏ। ਭਾਵੇਂ ਕੋਈ ਪੰਜਾਬ ਵਿੱਚ ਅਰਦਾਸ ਕਰਦਾ, ਭਾਵੇਂ ਕੋਈ ਪ੍ਰਦੇਸ਼ਾਂ ਵਿੱਚ ਅਰਦਾਸ ਕਰਦਾ, ਸੁਬਾ ਸ਼ਾਮ ਕੋਈ ਗੁਰੂ ਕਾ ਸਿੱਖ ਘਰ ਅਰਦਾਸ ਕਰਦਾ, ਕਿਉਂ ਪਾਤਰ ਬਣ ਗਏ। ਇਹ ਇਸ ਅਵਸਥਾ ਤੇ ਪਹੁੰਚ ਗਏ, ਮਨ ਜੋ ਜੋ ਹੋਗ ਜੋ ਤੁਧ ਭਾਵ ਹੈ ਸਾਈ ਪੜੀ ਕਾਰ, ਇਹਨਾਂ ਦੀਆਂ ਸੁਰਤੀਆਂ ਇੱਥੇ ਆ ਗਈਆਂ। ਇੱਕ ਹੋਰ ਮਹੱਤਵਪੂਰਨ ਨੁਕਤੇ ਵੱਲ ਮੈਂ ਧਿਆਨ ਦੀ ਵਾਕੀ ਅੱਗੇ ਚੱਲਦਾ। ਨਾਮ ਤੋਂ ਕੀ ਭਾਵ ਹੈ ਸਤਿਗੁਰਾਂ ਦਾ, ਜੋ ਮੈਂ ਸਮਝ ਸਕਿਆ ਮੈਂ ਆਪ ਸੰਗਤ ਦੇ ਨਾਲ ਸ਼ੇਅਰ ਕਰਦਾ, ਸਾਂਝ ਪਾਉਂਦਾ। ਉਕਾਈ ਕਿਤੇ ਹੋ ਜਾਵੇ ਮੈਂ ਹੱਥ ਜੋੜ ਕੇ ਅਗਾਉਂ ਮੁਆਫ਼ੀ ਮੰਗਦਾ। ਆਪ ਗੁਰੂ ਕੀਆਂ ਸੰਗਤਾਂ ਗੁਰੂ ਰੂਪ, ਮੈਂ ਕਿਤੇ ਨਹੀਂ ਜਾਣਾ, ਤੁਹਾਡੇ ਪਾਸ ਹੀ ਹਾਂ ਮੈਂ ਇੱਥੇ। ਮੇਰੇ ਨਾਲ ਵਿਚਾਰ ਤੁਸੀਂ ਸਾਂਝੀ ਕਰ ਸਕਦੇ ਹੋ ਜੋ ਮੈਂ ਸਮਝ ਸਕਿਆ। ਸਿੱਖੀ ਮੰਡਲ ਵਿੱਚ ਪਰਮੇਸ਼ਰ ਦਾ, ਕਰਤਾਰ ਦਾ, ਆਲਮਾਈਟੀ ਦਾ ਨਾਮ, ਨੇਮ, ਉਹ ਵੀ ਨਾਮ ਹੈ, ਬਾਣੀ ਵੀ ਨਾਮ ਹੈ, ਧਰਮ ਵੀ ਨਾਮ ਹੈ, ਪਿਆਰ ਵੀ ਨਾਮ ਹੈ। ਲੇਕਿਨ ਜੋ ਮੈਨੂੰ ਅੱਜ ਪਾਸ ਰਿਹਾ ਹੈ, ਮੈਨੂੰ ਪ੍ਰਤੀਤ ਹੋ ਰਿਹਾ ਹੈ, ਮੇਰਾ ਅਨੁਭਵ ਹੈ, ਜੋ ਸਮੱਗਰ ਗੁਰਬਾਣੀ ਦੇ ਪਾਠ ਵਿਚਾਰ ਤੇ ਆਧਾਰਿਤ, ਇੱਥੇ ਨਾਮ ਸ਼ਬਦ ਦਾ ਅਰਥ ਹੈ ਬੰਦਗੀ। ਬੰਦਗੀ, ਸਿਮਰਨ, ਚਿੰਤਨ, ਸਿਰਫ ਬੋਲੀਆਂ ਦਾ ਫਰਕ ਹੀ ਹੈ। ਭਾਰਤੀ ਬੋਲੀਆਂ ਵਿੱਚ ਚਿੰਤਨ ਆਖਿਆ ਜਾਂਦਾ ਹੈ, ਸਿਮਰਨ ਆਖਿਆ ਜਾਂਦਾ ਹੈ। ਫਾਰਸੀ ਉਰਦੂ ਦੇ ਸ਼ਬਦ ਨੇ ਬੰਦਗੀ ਹੈ, ਇਬਾਦਤ ਹੈ, ਇਤਿਹਾਸ ਹੈ। ਕੰਟੀਨਿਊਸਲੀ ਉਸਦੇ ਧਿਆਨ ਦੇ ਵਿੱਚ ਰਹਿਣਾ ਤੇ ਧਿਆਨ ਵਿੱਚ ਰਹਿੰਦਿਆਂ ਰਹਿੰਦਿਆਂ ਸੁਰਤੀਆਂ ਏਡੀਆਂ ਉੱਚੀਆਂ ਚਲੀਆਂ ਜਾਣੀਆਂ, ਹੋਰ ਕੁਛ ਵੀ ਨਹੀਂ। ਗਤ ਵੀ ਇਸੇ ਵਿੱਚ ਹੈ, ਪਤ ਵੀ ਇਸੇ ਵਿੱਚ ਹੈ। ਔਰ ਉਸ ਸੁਰਤੀ ਦੇ ਵਿੱਚ ਹੀ ਨਾ ਇੱਕ ਇਹ ਸ਼ੁਭ ਗੁਣ ਪ੍ਰਗਟ ਹੁੰਦਾ ਹੈ, ਮਨ ਹੈ ਜੋ ਜੋ ਹੋਗ। ਉਸ ਉੱਥੇ ਸੁਰਤੀ ਪਹੁੰਚਿਆ ਹੋਇਆ ਹੀ ਹਰ ਵੇਲੇ ਦੇ ਚਿੰਤਨ ਵਿੱਚ ਹੈ, ਹਰ ਵੇਲੇ ਦੇ। ਜਦੋਂ ਜ਼ਬਾਨ ਬੋਲ ਨਹੀਂ ਸਕਦੀ ਉਸ ਵੇਲੇ ਵੀ ਚਿੰਤਨ ਵਿੱਚ ਹੈ, ਜਦੋਂ ਆਰਾਮ ਅਵਸਥਾ ਵਿੱਚ ਹੈ ਉਸ ਵੇਲੇ ਵੀ ਚਿੰਤਨ ਵਿੱਚ ਹੈ, ਭਾਵ ਹੈ ਸਦੀਵੀ ਚਿੰਤਨ। ਮੈਂ ਵਿਚਾਰ ਵਧੇਰੇ ਨਹੀਂ ਕਰ ਸਕਾਂਗਾ। ਮੈਨੂੰ ਯਾਦ ਹੈ ਪਿਛਲੀ ਵਾਰ ਜਦੋਂ ਆਪਾਂ ਜੁੜੇ ਸਾਂ, ਮੈਂ ਹਵਾਲਾ ਦਿੱਤਾ ਸੀ ਸੱਤਾ ਜੀ ਦੇ ਲਫ਼ਜ਼ਾਂ ਦਾ, ਬਚਨਾਂ ਦਾ, ਜਿਹੜਾ ਉਹਨਾਂ ਨੇ ਰਾਮ ਕਲੀ ਕੀ ਵਾਰ ਵਿੱਚ ਆਖਿਆ। ਮਾਣਯੋਗ ਜੀ ਆਖਦੇ ਨੇ ਹੋਰਿਓ ਗੰਗ ਵਹਾਈ ਹੈ ਦੁਨਿਆਈ ਆਖੇ ਕਿ ਕਿਉਂ ਨਾਨਕ ਈਸ਼ਰ ਜਗਨਨਾਥ ਉੱਚ ਹੱਦੀ ਵੈਣ ਵਿਰਕੇ ਹੁਣ ਮਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕੇ ਹੁਣ ਚੌਦਾਹ ਰਤਨ ਨਿਕਾਲਿਆਂ ਕਰ ਆਵਾ ਗਾਉਣ ਛਿਲਕੇ ਆਉਣ। ਅਰਥ ਮੈਂ ਨਹੀਂ ਕਰਨੇ ਅੱਜ, ਤੁਸੀਂ ਕਰਿਓ ਜੇ ਸਾਰੇ ਜੇ ਪਿਛਲੇ ਯਾਦ ਨੇ ਤੇ ਵਾਹ ਭਲਾ। ਜਿਹੜੇ ਚੌਦਾਂ ਰਤਨ ਕੱਢੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਚੌਦਾਂ ਰਤਨਾਂ ਦੇ ਵਿੱਚ ਇਹ ਇੱਕ ਉੱਚੀ ਸੁਰਤ ਹੈ, ਇਹ ਮਨ ਹੈ ਜੋ ਜੋ ਹੋਗ। ਚੌਦਾਂ ਰਤਨ ਜਿਹੜੇ ਆਖੇ, ਚੌਦਾਂ ਤੋਂ ਭਾਵ ਹੈ ਅਸਲ ਵਿੱਚ ਬੇਅੰਤ ਗਿਣਤੀ ਨਹੀਂ ਹੈ, 10+4 ਵਾਲੀ ਗੱਲ ਨਹੀਂ ਹੈ, ਬੇਅੰਤ ਰਤਨ ਬੇਅੰਤ ਸ਼ੁਭ ਗੁਣ। ਜਿਹੜੇ ਸੱਜਣ ਇਬਾਦਤ ਵਿੱਚ ਜੁੜਦੇ ਨੇ, ਬਾਣੀ ਸਿਮਰਨ ਵਿੱਚ ਜੁੜਦੇ ਨੇ, ਚਿੰਤਨ ਵਿੱਚ ਜੁੜਦੇ ਨੇ, ਅਵਸਥਾ ਕਿਤੇ ਇੱਥੇ ਪਹੁੰਚ ਜਾਏ। ਮੈਂ ਕਹਾਂਗਾ ਇੱਥੇ ਜਿਨ੍ਹਾਂ ਦੀ ਪਹੁੰਚ ਜਾਂਦੀ ਹੈ ਨਾ, ਉਹਨਾਂ ਵਿੱਚੋਂ ਹੀ ਲਛਮਣ ਸਿੰਘ ਪੈਦਾ ਹੁੰਦੇ ਨੇ, ਉਹਨਾਂ ਵਿੱਚੋਂ ਹੀ ਭਾਈ ਦਲੀਪ ਸਿੰਘ ਪੈਦਾ ਹੁੰਦੇ ਨੇ, ਔਰ ਉਹਨਾਂ ਵਿੱਚੋਂ ਹੀ ਹੋਰ ਜੁਝਾਰੂ ਸੂਰਮੇ ਸਿੱਖ ਪੈਦਾ ਹੁੰਦੇ ਨੇ ਉਸ ਅਵਸਥਾ ਵਿੱਚ। ਕਿਉਂਕਿ ਸਤਿਗੁਰੂ ਮਹਾਰਾਜ ਜੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਜੋ ਤੁਧ ਭਾਵੈ ਸਾਈ ਭਲੀਕਾਰ, ਅਤੇ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਇੱਕ ਅਮੋਲਕ ਬਚਨ ਅਸੀਂ ਹਮੇਸ਼ਾ ਹੀ ਯਾਦ ਕਰਿਆ ਕਰਦੇ ਹਾਂ। ਹਾਂਜੀ ਕੀ ਆਖਦੇ ਹੁੰਦੇ ਹਾਂ, ਹਰਿ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਅੱਗੇ ਕੀ ਆਖਿਆ, ਤੇਰਾ ਕੀ ਆ, ਬੋਲੋ ਸਾਰੇ, ਤੇਰਾ ਕੀ ਆ, ਮਿੱਠਾ ਲੱਗਾ ਹਰਿਨਾਮ ਪਦਾਰਥ ਨਾਨਕ ਮੰਗਾ। ਜਿਹੜਾ ਪਹਿਲਾਂ ਸ਼ਬਦ ਆਪਾਂ ਨੇ ਚੇਤੇ ਕੀਤਾ ਸੀ, ਦਰਅਸਲ ਇਹ ਇਤਿਹਾਸਕ ਬਣ ਗਿਆ, ਇਤਿਹਾਸਕ ਬਣ ਗਿਆ ਅੱਜ ਦੀ ਘਟਨਾ ਦੇ ਨਾਲ। ਭਾਈ ਲਛਮਣ ਸਿੰਘ ਜੀ ਜਿਸ ਵੇਲੇ ਆਪਣੇ ਪਿੰਡੋਂ ਚੱਲਦੇ ਨੇ, ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਸਨਮੁਖ ਖੜੋ ਕੇ ਗਲ ਵਿੱਚ ਪੱਲਾਂ ਪਾ ਕੇ ਅਰਦਾਸ ਕੀਤੀ ਤੇ ਵਾਕ ਲਿਆ ਤੇ ਇਹੀ ਵਾਕ ਆਇਆ। ਉੱਥੋਂ ਚੱਲ ਕੇ ਫਿਰ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਆਉਂਦੇ ਨੇ ਭਾਈ ਟਹਿਰ ਸਿੰਘ ਹੋਰਾਂ ਦੇ ਘਰ, ਉੱਥੋਂ ਫਿਰ ਜਿਸ ਵੇਲੇ ਤੁਰਨ ਲੱਗਦੇ ਨੇ, ਉਹਨਾਂ ਦੇ ਘਰ ਵੀ ਪ੍ਰਕਾਸ਼ ਕੀਤਾ ਹੋਇਆ ਸੀ, ਜਿਸ ਵੇਲੇ ਉੱਥੇ ਅਰਦਾਸ ਕਰਕੇ ਵਾਕ ਲਿਆ ਫਿਰ ਇਹੀ ਸ਼ਬਦ ਆਇਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂਜੀ ਹਾਂ ਤਿਸ ਪੈ ਆਪ ਵਿਚਾਈ। ਅੱਗੇ ਚੱਲ ਕੇ ਕੀ ਆਖਦੇ ਨੇ, ਜੇ ਸੁੱਖ ਦੇਹੇ, ਬੋਲੋ ਸਾਰੇ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾ। ਵਾਹਿਗੁਰੂ, ਅਸੀਂ ਸਭ ਸਮਝਦੇ ਹਾਂ ਸਰੀਰ ਦਾ ਸੁੱਖ ਕੀ ਹੁੰਦਾ ਹੈ ਅਤੇ ਦੁੱਖ ਕੀ ਹੁੰਦਾ ਹੈ, ਅਸੀਂ ਸਭ ਸਮਝਦੇ ਹਾਂ। ਵਿਆਹਾਂ ਨੂੰ ਵਿਆਹ ਹੀ ਆਖਿਆ ਜਾਂਦਾ ਅਤੇ ਮਰਨਿਆਂ ਨੂੰ ਮਰਨੇ ਹੀ ਲੋਕ ਆਖਦੇ ਨੇ, ਹਾਂਜੀ ਸ਼ਹਾਦਤਾਂ ਸ਼ਹਾਦਤਾਂ ਹੀ ਹੁੰਦੀਆਂ ਨੇ, ਸਭ ਨੂੰ ਪਤਾ ਹੈ ਸ਼ਹਾਦਤ ਕੀ ਹੁੰਦੀ ਹੈ। ਲੇਕਿਨ ਇਹ ਅਵਸਥਾ ਵੀ ਹੈ, ਮਨ ਹੈ ਜੋ ਜੋ ਹੋਗ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨ ਆਈ। ਵਾਹ, ਪਤਾ ਨਹੀਂ ਪੰਚਮ ਪਾਤਸ਼ਾਹ ਹਜ਼ੂਰ ਨੇ ਕਿਸ ਅਵਸਥਾ ਵਿੱਚ ਜਾ ਕੇ ਆਖਿਆ ਸੀ, ਕਦੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਹਾਂਜੀ ਮੈਂ ਨਹੀਂ ਜਾਣਦਾ, ਤੁਸੀਂ ਜਾਣਦੇ ਹੋਵੋਗੇ ਗੁਰੂ ਰੂਪ। ਲੇਕਿਨ ਇਹਨਾਂ ਸਿੱਖਾਂ ਨੇ ਅਰਥ ਦਿੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ, ਅਰਥ ਦਿੱਤੇ, ਔਰ ਅਰਥ ਦਿੱਤੇ ਆਪਣੀਆਂ ਸੁਰਤੀਆਂ ਦੇ ਨਾਲ। ਇੱਕ ਹੀ ਮੰਗ ਕੀਤੀ ਜਿਹੜੀ ਪੰਚਮ ਪਾਤਸ਼ਾਹ ਨੇ ਕਦੀ, ਮੈਨੂੰ ਐਂ ਜਾਪਦਾ ਹੈ ਜਿਸ ਵੇਲੇ ਅੰਤਮ ਸਮੇਂ ਭਾਈ ਲਛਮਣ ਸਿੰਘ ਹੋਰਾਂ ਵੱਢਿਆ ਜਾ ਰਿਹਾ ਸੀ, ਅੱਗ ਵਿੱਚ ਸੁੱਟਿਆ ਜਾ ਰਿਹਾ ਸੀ, ਤੇ ਮਾਣਯੋਗ ਜੀ ਉਸ ਵੇਲੇ ਵੀ ਨਹੀਂ ਕਹਿ ਰਹੇ ਸਨ ਨਾਨਕ ਗਰੀਬ ਢਹਿ ਪਿਆ ਦੁਆਰ ਹੈ, ਹਰ ਮੇਲ ਲਏ ਹੋ, ਹਰ ਮੇਲ ਲਏ ਹੋ, ਵਡਿਆਈ ਐਹੀ ਵਡਿਆਈ ਹੈ। ਅਸੀਂ ਕਹਾਂਗੇ ਮਰ ਜਾਣਾ ਵਡਿਆਈ ਹੈ, ਸ਼ਹੀਦ ਹੋ ਜਾਣਾ ਵਡਿਆਈ ਹੈ, ਮੁੱਕ ਜਾਣਾ ਵਡਿਆਈ ਹੈ, ਅਲਖ ਮੁੱਕ ਜਾਏ ਵਡਿਆਈ ਹੈ, ਦੁਸ਼ਮਣ ਦੇ ਹੱਥੋਂ ਤਬਾਹ ਹੋ ਜਾਣਾ ਵਡਿਆਈ ਹੈ। ਸਾਡੀਆਂ ਦਲੀਲਾਂ ਸਾਡੀਆਂ ਸੁਰਤੀਆਂ ਨੂੰ ਉੱਚਾ ਨਹੀਂ ਉੱਠਣ ਦਿੰਦੀਆਂ ਛੇਤੀ ਛੇਤੀ, लेकिन जो अज का दिन असं विचारांगे इतिहास में विचारांगे तो उस संदर्भ के अज के इस पावन शब्द को विचारांगे तो फिर असी प्रतीत करांगे गुरु के ए लाल भी इवें वड्याई समझते हैं वाहिगुरू इवें वड्याई समझते हैं। और गुरु नानक साहब सच्चे पातशाह जी ने परमेश्वर ने कृपा करके ना इन लाला अपने नाल मिला के सदा लई वड्डे कर दिता है सदा लई। और वड्याई का उभरदा सूत्र यह है स्वर यह है मन जो जो होग हुण असी देखांगे गल्लां करांगे असी महंत कर रहा है महंत दे गुंडे कर रहे ने फलाना कर रहा है करतार सिंह बेदी कर रहा है कोई होर कर रहा है हाँ जी गल तो ठीक है असी तो इतिहासक बात करांगे ना भी एवें ही होया है एवें ही हो रहा है लेकिन वह सुरतियां जड़िया ने जिमें कभी पंचम पातशाह महाराज आख्या करते सन ज्योत भाव है हैं तेरा किया मीठा लगे वह तेरा किया किनू कह रहे सन हार के शब्द तो पहला का उच्चारण किया श्री गुरु ग्रंथ साहब दाखिल किया है अंकित किया होया सी महाराज का लोह ते बैठ के बनाया तो नहीं ना लिखा तो नहीं ना है पर सिख साई की सिख सोच जुड़ी हुई है कि हजूर पंजवें पातशाह महाराज न जिस वेले लोहा से बिठाया गया जिस वेले देग विच उबालिया गया उस वेले बचन करते हैं तो लोहा से बिठाने वाला तो देग विच उबालन वाला तो जहांगीर सी ना सानू लिखता मिलदिया ने इतिहास मिलता है लेकिन पंचम पातशाह महाराज फिर उन्होंने कह रहे हैं तेरा किया मीठा लगता है कि कितने होर सुरतियां ने कितने होर सुरतियां ने और मन जो जो होग वाहिगुरू। सतगुरु जी वचन करते ने आओ आप अखरी अर्थ विचारीए सारे कृपा करो रसना पवित्र करो
बोलो जी वाहेगुरू बोलो जी सतनाम श्री वाहे गुरु साहिब जी तनासरी महला पंजवा नाम गुर दियो है अपने जाके मस्तक कर्मा।
हाँ करतार ने जिन्हां ते कृपा की जिन्हां दे उपर करतारी बख्शिश होई रहमत होई गुरु ने उस दे उपर कृपा की उस अपने ते कृपा की अपने प्रेमी ते कृपा की अपने नाल नेह करन वाले ते कृपा की कृपा की नाम दी बख्शिश की प्रभु याद दी बख्शिश की प्रभु इबादत दी बख्शिश की। और फिर की होया जी नाम हाँ दृढ़ाव है
नाम दृढ़ावै नाम जपावै ताका जुग मह धर्मा।
जिन्हां दे उपर ये कृपा गुरु ने कीती है जिन्हां नूं गुरबाणी नाल जोड़ दिता प्रभु बंदगी विच जोड़ दिता इबादत विच जोड़ दिता अगाना उन्हां दी जीवन चाल दा जिक्र करदे ने ऐसा विद्वान सज्जन अंकित करदे ने वो की करदा फिर दूजियां नूं नाम दृढ़ावै फिर दूजियां नूं नाम जपावै और उन्हां दा ही तांका जुग मह धर्मा फिर उन्हां दे जीवन दा ए धर्म बन जांदा है। पहला आप प्राप्त करना फिर दूजियां दियां झोलियां भरन तुर पैना। हुण ये गल तां बड़ी स्पष्ट है ना अपने कोल ना होवे ते देवेगा किसे नूं की जे कवेगा भी प्रेरणा भी करेगा ते उहनूं फल नहीं लगेगा। भाई लक्ष्मण सिंह जी होनी पहला आप प्रेरित होकर तरन तारण साहब आउंदे ने विद्यालय विच पढ़दे ने गुरमत विद्या ग्रहण करदे ने अमृत छकदे ने अमृत छक के फिर विद्याला खोलदे ने बीबियां दा बच्चियां दा कन्या विद्याला खोलदे ने ਔਰ ਵਿਦਿਆਲਾ ਖੋਲ੍ਹਦੇ ਨੇ ਆਪਣੀ ਜ਼ਮੀਨ ਦੇ ਵਿੱਚ, ਖੋਲ੍ਹਦੇ ਨੇ ਆਪਣੇ ਪੈਸੇ ਲਗਾ ਕੇ ਲਗਾਤਾਰ। ਫਿਰ ਇੱਥੇ ਹੀ ਬਸ ਨਹੀਂ ਹੈ, ਫਿਰ ਬੀਬੀਆਂ ਨੂੰ ਕੀਰਤਨ ਸਿਖਾਉਣ ਵਾਲੇ ਪਾਸੇ ਪ੍ਰੇਰਦੇ ਨੇ, ਫਿਰ ਬੀਬੀਆਂ ਦਾ ਜਥਾ ਬਣਾ ਕੇ, ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਹਾਂ ਅਸੀਂ, 100 ਵਾਰਾਂ ਪਹਿਲਾਂ ਥਾਂ ਥਾਂ 'ਤੇ ਲੈ ਕੇ ਜਾਂਦੇ ਨੇ, ਥਾਂ ਥਾਂ 'ਤੇ ਫਿਰ ਇਹ ਪ੍ਰਚਾਰ ਕਰਦੇ ਨੇ ਕਿ ਭਾਈ ਤੁਸੀਂ ਸਾਰੇ ਬਾਣੀ ਨਾਲ ਜੁੜੋ, ਬਾਣੀ ਨਾਲ ਜੁੜੋ, ਬਾਣੀ ਨਾਲ ਜੁੜੋ। ਕਿਉਂ? ਆਪ ਜਪੈ ਅਵਰਹ ਨਾਮ ਜਪਾਵੈ, ਇਹ ਸਿੱਖ ਦਾ ਜੀਵਨ ਹੈ, ਇਹ ਸਿੱਖ ਦੀ ਜੀਵਨ ਚਾਲ ਹੈ। ਔਰ ਹਜ਼ੂਰ ਬਖਸ਼ਿਸ਼ ਕਰਦੇ ਨੇ,
ਜਨ ਕਉ ਨਾਮ ਵਡਾਈ ਸੋਭ,
ਜਨ ਦੇ ਵਾਸਤੇ ਨਾਮ ਹੀ ਵਡਿਆਈ ਹੈ, ਇਹੀ ਇਸ ਦੀ ਸੋਭਾ ਹੈ। ਪ੍ਰਭੂ ਦੀ ਇਬਾਦਤ ਵਿੱਚ ਰਹਿਣਾ, ਗੁਰਮਤ ਦਾ ਧਾਰਨੀ ਬਣ ਕੇ ਹੋ ਕੇ ਚੱਲਣਾ ਜੀਵਨ ਦੇ ਵਿੱਚ, ਗੁਰਮਤ ਦਾ ਪ੍ਰਕਾਸ਼ ਕਰਨਾ, ਇਹ ਸਿੱਖ ਦੇ ਵਾਸਤੇ ਉਸ ਦੀ ਸੋਭਾ ਹੈ, ਸੋਭਾ ਦਾ ਜ਼ਰੀਆ ਹੈ, ਸੋਭਾ ਦਾ ਕਾਰਨ ਹੈ ਜੀ।
ਨਾਮੋ ਗਤ ਨਾਮੋ ਪਤ, ਜਨ ਕੀ ਮਾਨ ਜੋ ਜੋ ਹੋਗ,
ਇਸ ਦੇ ਵਿੱਚ ਹੀ ਉਸ ਦੀ ਗਤ ਹੈ, ਇਸ ਦੇ ਵਿੱਚ ਹੀ ਪਤ ਹੈ, ਔਰ ਉਹ ਮੰਨਦਾ ਹੈ ਜੋ ਜੋ ਹੋਗ। ਵਾਹਿਗੁਰੂ ਜੀ ਜੋ ਕੁਝ ਵੀ ਕਰ ਰਹੇ ਨੇ, ਕਰਤਾਰ ਜੋ ਕੁਝ ਵੀ ਕਰਦਾ ਹੈ, ਉਸ ਨੂੰ ਸਤ ਕਰਕੇ ਮੰਨਦਾ ਹੈ। ਹਾਂਜੀ, ਸਤ ਕਰਕੇ ਮੰਨਦਾ ਹੈ ਜੀ।
ਰਹਾਉ ਨਾਮ ਧਨ ਜਿਸ ਜਨ ਕੈ ਪਾਲੈ, ਸੋਈ ਪੂਰਾ ਸਾਹ,
ਸੋਈ ਪੂਰਾ ਸ਼ਾਹ। ਹੁਣ ਸਾਡੀ ਨਜ਼ਰ ਵਿੱਚ ਇਹ ਹੈ ਵੀ ਸ਼ਾਹ ਉਹ ਹੁੰਦਾ ਹੈ ਜਿਹਦੇ ਕੋਲ ਸੋਨਾ ਬਹੁਤਾ ਹੋਵੇ, ਜਿਹਦੇ ਕੋਲ ਚਾਂਦੀ ਬਹੁਤੀ ਹੋਵੇ, ਜਿਹਦਾ ਬੈਂਕ ਬੈਲੈਂਸ ਬੜਾ ਤਕੜਾ ਹੋਵੇ, ਜਿਹਦੇ ਪਾਸ ਕੁਛ ਹੋਰ ਹੋਵੇ। ਹਾਂਜੀ, ਕਿੰਨੀ ਬਣ ਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਪਰ ਸੰਤੋਂ ਬਣ ਜਿਆ ਨਾਮ ਗੋਬਿੰਦ ਕਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੇਤੰਨ ਕਰਦਿਆਂ ਹੋਇਆਂ ਆਖਿਆ, ਓਏ ਮੇਰੇ ਨਾਲ ਪਿਆਰ ਕਰਨ ਵਾਲੇ, ਉਹ ਸੋਨੇ ਚਾਂਦੀ ਰੁਪਈਆਂ ਦੇ ਪਿੱਛੇ ਨਾ ਪਿਆ ਰਹੇ, ਜੇ ਪਿਆਰਿਆ ਹਜੇ ਹੋਰ ਚੌਧਰਾਂ ਦੇ ਪਿੱਛੇ ਨਾ ਪਿਆਰਿਆ, ਜੇ ਤੁਸੀਂ ਗੁਰੂ ਕੇ ਸਿੱਖ ਬਣ ਜਾ ਰਹੇ ਹੋ, ਵਣਜ ਕਰੋ ਬਣ ਜਾ ਰਹੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ। ਤੁਹਾਨੂੰ ਸੋਨੇ ਚਾਂਦੀ ਇਕੱਠੇ ਕਰਨ ਵਾਸਤੇ ਅਸੀਂ ਇਸ ਮਾਰਗ 'ਤੇ, ਪਿਆਰ ਮਾਰਗ 'ਤੇ, ਪ੍ਰੇਮ ਮਾਰਗ 'ਤੇ ਨਹੀਂ ਤੋਰਿਆ, ਤੁਹਾਡੀ ਬਾਤ ਕੁਛ ਹੋਰ ਹੈ, ਤੁਸੀਂ ਉਸ ਤਾਂ ਉਹ ਤਾਣੀ ਇਕੱਠਾ ਕਰੋ। ਮੈਂ ਅੱਜ ਪ੍ਰਤੀਤ ਕਰਦਾ, ਅੱਜ ਵੀ ਲੋਕ ਗੱਲ ਕਿਸ ਵੇਲੇ ਛੋਟੀ ਕਰਕੇ ਵੇਖਦੇ ਨੇ, ਮੈਂ ਕਹਿੰਦਾ ਨਹੀਂ, ਛੋਟੀ ਗੱਲ ਨਹੀਂ ਹੈ, ਇਹ ਸਿੱਖ ਜੀਵਨ ਦਾ ਫਲ ਹੈ, ਸਿੱਖ ਜੀਵਨ ਦਾ, ਇਹ ਸਿੱਖ ਜੀਵਨ ਦਾ ਵਪਾਰ ਹੈ, ਇਹ ਸਿੱਖ ਜੀਵਨ ਦੀ ਵਿਰਾਸਤ ਹੈ, ਇਹ ਸਿੱਖ ਜੀਵਨ ਦੀ ਅਮੀਰੀ ਹੈ ਕਿ ਆਪਣੇ ਪਾਸ ਜੋ ਕੁਛ ਵੀ ਹੈ ਨਾ, ਉਹ ਵੰਡਦਾ ਹੈ ਦੂਜਿਆਂ ਦੇ ਨਾਲ, ਸ਼ੇਅਰ ਕਰਦਾ ਹੈ, ਆਪਣੇ ਸੁੱਖ ਨੂੰ ਸ਼ੇਅਰ ਕਰਦਾ ਹੈ। ਜੇ ਖਾਣ ਵਾਲੀ ਵਸਤੂ ਹੈ ਤਾਂ ਖਵਾਉਂਦਾ ਹੈ, ਪਹਿਨਣ ਵਾਲੀ ਵਸਤੂ ਹੈ ਤਾਂ ਪਹਿਨਾਉਂਦਾ ਹੈ, ਜੇ ਕਿਸੇ ਦੇ ਸ਼ਰਨ ਆਇਆਂ ਦੀ ਬਾਂਹ ਫੜਨ ਵਾਲੀ ਗੱਲ ਹੈ, ਹਾਂਜੀ, ਸਿੱਖ ਬਾਂਹ ਨਹੀਂ ਫੜਦਾ, ਇਹ ਸਿੱਖ ਜੀਵਨ ਦੀ ਅਮੀਰੀ ਨਹੀਂ ਹੈ। ਗੁਰੂ ਨਾਨਕ ਨੇ ਬਾਂਹ ਨਹੀਂ ਫੜੀ, ਛੇਵੇਂ ਪਾਤਸ਼ਾਹ ਨੇ ਬਾਂਹ ਨਹੀਂ ਫੜੀ, ਸੱਤਵੇਂ ਪਾਤਸ਼ਾਹ ਨੇ ਬਾਂਹ ਨਹੀਂ ਫੜੀ। ਪਿਛਲੇ ਦਿਨੀ ਤੁਸਾਂ ਨੇ ਵਿਚਾਰ ਕੀਤੀ ਹੋਵੇਗੀ, ਦਾਰਾ ਜਿਸ ਵੇਲੇ ਦੌੜਦਾ ਆਇਆ, ਔਰੰਗਜ਼ੇਬ ਪਿੱਛੇ ਲੱਗਾ ਹੋਇਆ ਸੀ, ਕੀਰਤਪੁਰ ਸਾਹਿਬ ਆਇਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮੇਰੀ ਮਦਦ ਕਰੋ। ਹੁਣ ਸਤਿਗੁਰੂ ਸਮਝਦੇ ਸਨ ਵੀ ਕੱਲ੍ਹ ਅਗਰ ਔਰੰਗਜ਼ੇਬ ਬਾਦਸ਼ਾਹ ਬਣ ਜਾਂਦਾ ਹੈ ਤਾਂ ਸਾਨੂੰ ਤਲਬ ਕਰੇਗਾ, ਸਾਨੂੰ ਕੁਛ ਕਰੇਗਾ। ਹਜ਼ੂਰ ਨੇ ਆਖਿਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਜੋ ਹੋ ਗਿਆ ਦੇਖਾ ਜਾਏਗਾ। ਆਪ ਸਤਲੁਜ ਦੇ ਕਿਨਾਰੇ ਤੇ ਖੜੋ ਗਏ ਤੇ ਚੌਧਰੀ ਲੰਗਾਹਾ ਜੀ ਦੇ ਪੁੱਤਰ ਸਿਕੰਦਰ ਨੂੰ ਆਖਿਆ, ਤੂੰ ਬਿਆਸ ਦੇ ਕਿਨਾਰੇ ਤੇ ਚਲਾ ਜਾ, ਬੇੜੀਆਂ ਰੋਕ ਲਓ, ਨਾ ਬੇੜੀਆਂ ਇੱਧਰ ਹੋਣਗੀਆਂ, ਨਾ ਔਰੰਗਜ਼ੇਬ ਦੀਆਂ ਫੌਜਾਂ ਛੇਤੀ ਪਿੱਛੇ ਪਾਰ ਕਰ ਸਕਣਗੀਆਂ, ਤਦ ਨੂੰ ਦਾਰਾ ਅੱਗੇ ਨਿਕਲ ਜਾਵੇਗਾ। ਨੌਵੇਂ ਪਾਤਸ਼ਾਹ ਜੀ ਤੇ ਗੱਲ ਭੁੱਲਣ ਵਾਲੀ ਨਹੀਂ ਨਾ ਹੈਗੀ, ਜਦੋਂ ਕਸ਼ਮੀਰੀ ਪੰਡਿਤ ਆਉਂਦੇ ਨੇ, ਭੁੱਲਣ ਵਾਲੀ ਗੱਲ ਕਿੱਥੇ ਹੈ, ਇਹ ਕੀ ਹੈ, ਇਹ ਮੇਰੀ ਬੰਦਗੀ ਨਹੀਂ ਹੈ, ਇਹ ਸਿੱਖ ਜੀਵਨ ਕੁਛ ਹੋਰ ਹੈ। ਜਿਹੜੇ ਬੰਦਗੀ ਵਿੱਚੋਂ ਤੱਤ ਨਿਕਲਦੇ ਨੇ ਉਹਨਾਂ ਨੂੰ ਲੈ ਕੇ ਚੱਲਣ ਵਾਲਾ, ਗੁਣ ਨਿਕਲਦੇ ਨੇ ਉਹਨਾਂ ਨੂੰ ਲੈ ਕੇ ਚੱਲਣ ਵਾਲਾ। ਹਾਂਜੀ, ਜੇ ਅੱਜ ਵੀ ਕਿਤੇ ਲੋੜ ਪੈਂਦੀ ਹੈ, ਕੋਈ ਨਿਆਸਰਾ ਆ ਜਾਂਦਾ ਤੇ ਸਿੱਖ ਆਪਣੇ ਦਰਵਾਜ਼ੇ ਖੋਲ੍ਹ ਦਿੰਦਾ ਹੈ। ਫਲਾਣਾ ਨਾਰਾਜ਼ ਹੋ ਜਾਏਗਾ, ਰੁੱਸ ਜਾਏਗਾ, ਹੋ ਸਕਦਾ ਹੈ, ਪਰ ਜਿਸ ਵੇਲੇ ਅੱਖਾਂ ਖੋਲ੍ਹ ਕੇ ਵੇਖੇਗਾ ਨਾ ਇਹ ਗੁਰੂ ਕਾ ਸਿੱਖ ਹੈ, ਕੋਈ ਨਹੀਂ ਰੁੱਸੇਗਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਔਰ ਇਹ ਨਹੀਂ ਹੈ ਕਿ ਸ਼ਰਨ ਆਉਣ ਵਾਲਾ ਕੌਣ ਹੈ, ਜੇ ਬਾਈ ਧਾਰ ਦੇ ਰਾਜੇ ਆ ਜਾਂਦੇ ਨੇ ਤੇ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਉਸ ਨੂੰ ਆਪਣੇ ਗੱਲ ਨਾਲ ਲਾਉਂਦੇ ਨਹੀਂ, ਗਵਾਲੀਅਰ ਤੋਂ ਛੁਡਾ ਕੇ ਨਹੀਂ ਲਿਆਉਂਦੇ। ਭਾਈ ਦਲੀਪ ਸਿੰਘ ਦੀ ਕੀ ਬਾਤ ਹੈ, ਇੱਕ ਮੁਸਲਮਾਨ ਆ ਕੇ ਬੇਨਤੀ ਕਰਦਾ ਹੈ, ਮੇਰੀ ਧੀ ਨੂੰ ਇੱਕ ਸਿੱਖ ਕਹਾਉਣ ਵਾਲਾ ਕੱਢ ਕੇ ਲੈ ਗਿਆ, ਉਧਾਲ ਕੇ ਲੈ ਗਿਆ। ਦੇਖੋ ਇਹੋ ਜਿਹਾ ਕਦੀ ਕਦੀ ਸਿਆਹ ਪੱਤਰੇ ਵੀ ਸਾਡੇ ਪੰਨੇ ਵੀ ਸਾਡੇ ਸਾਹਮਣੇ ਆ ਜਾਂਦੇ ਨੇ। ਵਿਗੜਿਆ ਹੋਇਆ ਸੀ ਉਹ, ਵੈਸੇ ਵਿਗੜਿਆਂ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਮਤ ਮਜ਼ਹਬ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਅਤੇ ਜਿਹੜੇ ਉੱਚੀ ਅਵਸਥਾ ਵਾਲੇ ਹੁੰਦੇ ਨੇ ਮਤ ਮਜ਼ਹਬ ਤੋਂ, ਉਹ ਵੀ ਉੱਚੇ ਉੱਠ ਜਾਂਦੇ ਨੇ। ਭਾਈ ਦਲੀਪ ਸਿੰਘ ਕਹਿਣ ਲੱਗਾ ਮੈਂ ਕੀ ਕਰ ਸਕਦਾ। ਇਹ ਗੱਲ ਪਤਾ ਕਿਤਨੀ ਉਮਰ ਦੀ ਉਹਨਾਂ ਦੀ, 1894 ਦਾ ਉਹਨਾਂ ਦਾ ਜਨਮ, ਅਤੇ 1921 ਦੇ ਵਿੱਚ ਤਾਂ ਸ਼ਹੀਦ ਹੋ ਰਹੇ ਨੇ। 2 ਸਾਲ ਇਹ ਗੱਲ ਪਹਿਲਾਂ ਦੀ, ਕਿਤਨੇ ਵਾਰੀ ਉਮਰ ਹੋ ਗਈ ਭਲਾ। 19 ਦੇ ਵਿੱਚ ਇਹ ਘਟਨਾ ਹੋਈ ਅਤੇ 94 ਦਾ ਜਨਮ ਹੋਇਆ, 25 ਵਰ੍ਹਿਆਂ ਦੀ ਉਮਰ ਹੋਈ। 25 ਵਰ੍ਹਿਆਂ ਦੀ ਉਮਰ ਦੇ ਵਿੱਚ ਇਸ ਪ੍ਰਕਾਰ ਦੀ ਸੁਰਤੀ ਹੈ, ਸੰਤ ਸਾਧੂ ਸੁਭਾਅ ਦੀ ਇਸ ਪ੍ਰਕਾਰ ਦੀ ਸੁਰਤੀ ਹੈ, ਤੁਸੀਂ ਫਿਕਰ ਨਾ ਕਰੋ, ਗੁਰੂ ਨਾਨਕ ਕਿਰਪਾ ਕਰੇਗਾ, ਧੀ ਮੋੜ ਕੇ ਲਿਆਵੇਗਾ। ਹੁਣ ਕਿਵੇਂ ਮੋੜ ਕੇ ਲਿਆਵੇਗਾ, ਮੈਂ ਕੀ ਕਰਾਂਗਾ। ਐਸੀ ਪਰਸਨੈਲਿਟੀ ਬਣੀ ਹੋਈ ਸੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਉਹ ਨੀਯਤ ਕੀਤੇ ਹੋਏ ਸਨ, ਇਸੇ ਕਰਕੇ ਸ਼ੁਭ ਗੁਣਾਂ ਕਰਕੇ ਮਾਣਯੋਗ ਜੀ ਨੇ ਕੁਝ ਖਾਣਾ ਰੋਕ ਦਿੱਤਾ ਆਪਣਾ, ਬਈ ਇਹਨਾਂ ਡਾਢਿਆਂ ਨੂੰ ਲੜਿਆ ਨਾ ਜਾ ਸਕੇਗਾ, ਕੁਛ ਨਾ ਕੀਤਾ ਜਾ ਸਕੇਗਾ। ਅਖੀਰ ਉਹਨੂੰ ਸ਼ੈਤਾਨ ਨੂੰ ਪਤਾ ਲੱਗਾ, ਚਰਨਾਂ ਵਿੱਚ ਆਇਆ, ਆਪਣੀ ਪੱਗ ਲਾ ਕੇ ਰੱਖਣ ਲੱਗਾ। ਭਾਈ ਸਾਹਿਬ ਕਹਿੰਦੇ ਨੇ ਪੱਗ ਲਾ ਕੇ ਰੱਖਣ ਦੀ ਲੋੜ ਨਹੀਂ ਹੈ, ਜਿਸ ਦੀ ਧੀ ਤੂੰ ਉਧਾਲ ਕੇ ਲੈ ਕੇ ਗਿਆ ਨਾ, ਉਹਦੇ ਕੋਲ ਜਾ ਤੇ ਉਹਦੇ ਕੋਲ ਜਾ ਕੇ ਮੁਆਫੀ ਮੰਗ। ਕੌਣ ਸੀ ਉਹ? ਇੱਕ ਗਰੀਬ ਮੁਸਲਮਾਨ। ਕੌਣ ਇਹਨੇ ਕਰ ਰਿਹਾ ਹੈ? ਭਾਈ ਸਾਹਿਬ ਦਲੀਪ ਸਿੰਘ ਹੋਰੀ ਕਰ ਰਹੇ ਨੇ। ਇਹ ਕੀ ਹੈ? ਨਾਮ ਧਨ ਜਿਸ ਜਣਕੇ ਪਾਲੈ ਸੋਈ ਪੂਰਾ ਸ਼ਾਹ, ਇਹਨਾਂ ਅਰਥਾਂ ਵਿੱਚ ਲੈ ਕੇ ਚੱਲਿਓ। ਜੇ ਭੋਰਿਆਂ ਵਿੱਚ ਬੈਠ ਕੇ ਵੀ ਅਸੀਂ ਜਿਸ ਵੇਲੇ ਬਾਣੀ ਪੜ੍ਹਦੇ ਹਾਂ, ਚੁਬਾਰਿਆਂ ਵਿੱਚ ਬੈਠ ਕੇ ਵੀ ਅਸੀਂ ਜਿਸ ਵੇਲੇ ਬਾਣੀ ਪੜ੍ਹਦੇ ਹਾਂ, ਚਿੰਤਨ ਕਰਦੇ ਹਾਂ, ਤੇ ਉਹਦੇ ਵਿੱਚੋਂ ਨਾ ਇਹ ਸ਼ੁਭ ਗੁਣ, ਇਹ ਰਾਸ ਸਾਡੀ ਝੋਲੀ ਵਿੱਚ ਪਵੇ। ਸਤਿਗੁਰੂ ਕਹਿੰਦੇ ਨੇ ਸੋਈ ਪੂਰਾ ਸ਼ਾਹ। ਫਿਰ ਜੀ
ਨਾਮ ਬਿਉਹਾਰਾ ਨਾਨਕ ਆਧਾਰਾ, ਨਾਮ ਪ੍ਰਾਪਤ ਲਾਹਾ।
ਇਹੀ ਗੁਰੂ ਕੇ ਸਿੱਖ ਦਾ, ਜੇ ਮੈਂ ਇਉਂ ਆਖਾਂ ਨਿਤਨੇਮੀ ਦਾ, ਬਾਣੀ ਪੜ੍ਹਨ ਵਾਲੇ ਦਾ, ਗੁਰੂ ਕੇ ਅਖਵਾਉਣ ਵਾਲੇ ਦਾ ਇਹੀ ਵਿਹਾਰ ਹੈ, ਨਾਮ ਬਿਵਹਾਰਾ ਇਹੀ ਆਧਾਰ ਹੈ। ਜਦੋਂ ਇਹ ਹੱਥੋਂ ਨਿਕਲ ਜਾਂਦਾ ਹੈ ਨਾ, ਮੈਨੂੰ ਖਿਮਾ ਕਰਿਓ ਜੇ, ਵੇਖਣ ਨੂੰ ਤਾਂ ਸਿੱਖ ਨਜ਼ਰ ਆਵੇਗਾ, ਅੰਦਰੋਂ ਭੁੱਖ ਨੰਗ ਹੋਵੇਗੀ। ਅੰਦਰੋਂ ਬਹੁਤ ਸਾਰਾ ਧਨ ਹੋ ਸਕਦਾ, ਵਧੀਆ ਵਧੀਆ ਕੋਠੀਆਂ ਤੇ ਬੰਗਲੋ ਹੋ ਸਕਦੇ ਨੇ, ਲੇਕਿਨ ਅੰਦਰ ਕੁਛ ਵੀ ਨਹੀਂ ਹੋਵੇਗਾ ਜੇ ਆਧਾਰ ਨਹੀਂ ਤਾਂ ਹੈ, ਸ਼ੁਭ ਗੁਣਾਂ ਦਾ ਆਧਾਰ। ਨਾਮ ਪ੍ਰਾਪਤ ਲਾਹਾ, ਔਰ ਇਹੀ ਹੈ ਸਾਡੇ ਜੀਵਨ ਦਾ ਲਾਭ, ਸਾਡੇ ਜੀਵਨ ਦਾ ਲਾਹ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਪਾਵਨ ਵਚਨ ਕੀਤਾ। ਆਪ ਜੀ ਨੂੰ ਧਿਆਨ ਹੈ, ਆਪਾਂ ਰੋਜ਼ ਸੁਣਦੇ ਹਾਂ। ਇਸ ਅਸਥਾਨ 'ਤੇ ਪਹਿਲਾਂ ਵੀ ਲੜੀਵਾਰ ਵਿਚਾਰ ਚੱਲਿਆ ਕਰਦੀ ਸੀ, ਉਸ ਚੱਲ ਰਹੀ ਲੜੀ ਨੂੰ ਸੰਪੂਰਨ ਕਰਨ ਵਾਸਤੇ ਮਾਣਯੋਗ ਹੈੱਡ ਗ੍ਰੰਥੀ ਸਾਹਿਬ ਜੀ ਨੇ, ਗਿਆਨੀ ਜਗਤਾਰ ਸਿੰਘ ਸਾਹਿਬ ਜੀ ਨੇ ਵਿਸ਼ੇਸ਼ ਉਪਰਾਲਾ ਕੀਤਾ, ਪ੍ਰਬੰਧ ਨੇ ਸਹਿਯੋਗ ਦਿੱਤਾ ਵੀ ਨਾਲ ਇੱਕ ਇੱਕ ਦੋ ਦੋ ਸ਼ਬਦਾਂ ਦੀ ਵਿਚਾਰ ਵੀ ਕੀਤੀ ਜਾਇਆ ਕਰੇ। ਆਓ ਆਪਾਂ ਉੱਥੋਂ ਵੀ ਇਹ ਵਿਚਾਰ ਲੈ ਕੇ ਤੇ ਥੋੜ੍ਹਾ ਜਿਹਾ ਰੰਗ ਮਾਣੀਏ।
ਸੂਹੀ ਮਹੱਲਾ ਪੰਜਵਾ, ਰਾਸ ਮੰਡਲ ਕੀਨੋ ਆਖਾਰਾ।
746 ਪੰਨੇ ਤੇ ਇਹ ਪਾਵਨ ਸ਼ਬਦ ਹੈ, ਸੂਹੀ ਰਾਗ ਚੱਲ ਰਿਹਾ ਹੈ ਜੋ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਹੁਣ ਧਿਆਨ ਕਰਨਾ, ਸ਼ਬਦ ਕੋਈ ਹੈ, ਕਿਸੇ ਪੰਨੇ ਤੇ ਹੈ, ਕਿਸੇ ਮਹਾਨ ਸ਼ਖਸੀਅਤ ਦਾ ਉਚਾਰਨ ਕੀਤਾ ਹੋਇਆ। ਪਾਤਸ਼ਾਹ ਕਹਿੰਦੇ ਰਾਸ ਮੰਡਲ ਕੀਨੋ ਆਖਾਰਾ, ਇਹ ਸਾਰਾ ਅਖਾੜਾ ਕੀ ਹੈ, ਜਗਤ ਕੀ ਹੈ ਜਿੱਥੇ ਇਹ ਸਾਰਾ ਕੁਝ ਹੋ ਰਿਹਾ ਹੈ? ਰਾਸ ਮੰਡਲ ਨੂੰ ਐਂ ਤਮਾਸ਼ਾ ਕਹਿ ਲਈਏ ਅਸੀਂ, ਖੇਲ ਕਹਿ ਲਈਏ ਅਸੀਂ, ਹਾਂਜੀ, ਇਹ ਖੇਲ ਕਿਸਨੇ ਬਣਾਇਆ ਹੈ? ਜਿਹੜਾ ਇਹ ਉਹੀ ਖੇਲਣ ਵਾਲਾ ਹੈ, ਬਣਾਉਣ ਵਾਲਾ ਵੀ ਉਹ, ਖੇਲਣ ਵਾਲਾ ਵੀ ਉਹ, ਅਖਾੜਾ ਬਣਾਉਣ ਵਾਲਾ ਵੀ ਉਹ, ਹਾਂਜੀ, ਵਿਲਣ ਵੀ ਉਹ, ਉਸਦੇ ਬਣਾਏ ਹੋਏ ਤੇ ਪਾਤਰ ਨਾਇਕ ਵੀ ਉਸੇ ਦੇ ਬਣਾਏ ਹੋਏ। ਹਾਂਜੀ, ਸਾਡੀ ਸੁਰਤੀ ਕਿਤੇ ਉੱਚੀ ਉੱਠ ਜਾਵੇ ਨਾ, ਫਿਰ ਇਹ ਗੱਲ ਨਾ ਸਾਨੂੰ ਝਟਾਪਟ ਸਮਝ ਆ ਜਾਵੇਗੀ, ਇਹ ਨਰਾਇਣ ਨੂੰ ਪੈਦਾ ਕਿੰਨੇ ਕਰ ਦਿੱਤਾ? ਹਾਂਜੀ, ਜਿਸਨੇ ਭਾਈ ਲਛਮਣ ਸਿੰਘ ਨੂੰ ਪੈਦਾ ਕੀਤਾ। ਬੇਦੀ ਕਰਤਾਰ ਸਿੰਘ ਨੂੰ ਕਿਸਨੇ ਪੈਦਾ ਕਰ ਦਿੱਤਾ? ਜਿਸਨੇ ਬੇਦੀ ਸਾਹਿਬ ਸਿੰਘ ਵਰਗਿਆਂ ਨੂੰ ਪੈਦਾ ਕੀਤਾ, ਭਾਈ ਦਲੀਪ ਸਿੰਘ ਵਰਗਿਆਂ ਨੂੰ ਪੈਦਾ ਕੀਤਾ। ਹਾਂਜੀ, ਉਸਨੇ ਪੈਦਾ ਕੀਤਾ। ਰਾਸ ਮੰਡਲ ਕੀਨੋ ਅਖਾਰਾ ਅਰ
ਸਗਲ ਸਾਜ ਰੱਖਿਓ ਪਾਸਾਰਾ,
ਜਿਸਨੇ ਇਹ ਸਾਰਾ ਪਸਾਰਾ ਸਾਜਿਆ ਹੋਇਆ ਹੈ, ਸਵਾਰਿਆ ਹੋਇਆ ਹੈ।
ਰਹਾਉ ਬਹੁ ਬਿਦ ਰੂਪ ਰੰਗ ਅਪਾਰਾ,
ਜਿਸ ਦੇ ਵਿੱਚ ਬੜੇ ਰੰਗ ਨੇ, ਬੇਅੰਤ ਰੂਪ ਨੇ ਜਿਸ ਅਖਾੜੇ ਦੇ। ਹਾਂਜੀ, ਸੰਸਾਰ ਅਖਾੜੇ ਦੇ ਬੜੇ ਰੂਪ ਰੰਗ ਨੇ ਜਿਸ ਦੇ। ਜੀ,
ਪੇਖੈ ਖੁਸ਼ੀ ਭੋਗ ਨਹੀਂ ਹਾਰਾ,
ਇਹ ਸਾਰਾ ਕੁਝ ਬਣਾ ਕੇ ਕਰ ਆਸਣ ਡਿੱਠੋ ਚਾਓ। ਫਿਰ ਵੇਖਦਾ ਹੈ ਲਛਮਣ ਸਿੰਘ ਕੀ ਕਰਦਾ ਹੈ, ਨਰਾਇਣ ਕੀ ਕਰਦਾ ਹੈ, ਫਿਰ ਵੇਖਦਾ ਹੈ। ਔਰ ਵੇਖ ਵੇਖ ਕੇ ਨਾ ਪੇਖੈ ਖੁਸ਼ੀ, ਫਿਰ ਨਾਲ ਭੋਗਦਾ ਹੈ। ਭੋਗਣ ਸ਼ਬਦ ਅਰਥ ਹੁੰਦਾ ਵਰਤਣਾ। ਸਾਡੀਆਂ ਅੱਖਾਂ ਥੱਕ ਜਾਣਗੀਆਂ, ਦੰਦ ਕੱਸ ਜਾਣਗੇ, ਕੰਨ ਰੀਣੇ ਹੋ ਜਾਣਗੇ, ਪਰ ਨਾ ਵਾਹਿਗੁਰੂ ਦੀਆਂ ਕਦੀ ਅੱਖਾਂ ਥੱਕੀਆਂ ਨੇ, ਨਾ ਕਦੀ ਉਸਦੇ ਦੰਦ ਰੁਕੇ ਨੇ, ਨਾ ਕਦੀ ਕੰਨ ਰੀਣੇ ਹੋਏ। ਭੋਗ ਨਹੀਂ ਹਾਰਾ ਅਰ
ਸਭ ਰਸ ਲੈਤ ਬਸਤ ਨਿਰਾਰਾ,
ਉਹ ਸਾਰੀਆਂ ਸਾਰੇ ਰਸ ਮਾਣਦਾ ਹੈ, ਲੇਕਿਨ ਮਾਣਦਾ ਮਾਣਦਾ ਨਿਰਾਲਾ ਰਹਿੰਦਾ ਹੈ। ਉਸੇ ਦਾ ਹੀ ਤਾਂ ਸਾਰਾ ਕੁਝ ਬਣਾਇਆ ਹੋਇਆ ਹੈ। ਜੀ,
ਵਰਣ ਚੇਹਨ ਨਾਹੀ ਮੁਖ ਨਾਮਾ ਸਾਰਾ,
ਉਸ ਨਿਰੰਕਾਰ ਦੇ ਉਸ ਕਰਤਾਰ ਦਾ ਰੰਗ ਕੋਈ ਨਹੀਂ ਜੇ, ਉਸਦਾ ਚੇਨ ਕੋਈ ਨਹੀਂ ਜੇ, ਉਸਦਾ ਚਿਹਰਾ ਕੋਈ ਨਹੀਂ ਜੇ, ਉਸਦੇ ਚਿਹਰੇ ਤੇ ਦਾੜਾ ਵੀ ਕੋਈ ਨਹੀਂ ਜੇ। ਜਦ ਹੈ ਹੀ ਨਿਰਾਕਾਰ ਤੇ ਫਿਰ ਕੀ ਹੋਵੇਗਾ? ਪਰ ਨਿਰਾਕਾਰ ਹੋ ਕੇ ਵੀ ਉਹੀ ਸਾਰਿਆਂ ਦੇ ਵਿੱਚ ਵਰਤਦਾ ਹੈ, ਵਿਚਰਦਾ ਹੈ।
ਕਹਿਣ ਨਾ ਜਾਈ ਖੇਲ ਤੁਹਾਰਾ,
ਕਿਵੇਂ ਕਰਿਓ ਜੇ ਮੈਨੂੰ ਸਮਾਪਤੀ ਕਰਨ ਲੱਗੇ ਆਪਾਂ। ਜਨਮ ਸਥਾਨ ਚੁਖੰਡੀ ਸਾਹਿਬ ਨਨਕਾਣਾ ਸਾਹਿਬ ਦਾ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਵੀ 9 ਗੋਲੀਆਂ ਵੱਜੀਆਂ, ਭਾਈ ਲਛਮਣ ਸਿੰਘ ਜੀ ਉੱਪਰ ਆਏ ਤੇ ਉਹਨਾਂ ਨੂੰ ਵੀ ਬੇਅੰਤ ਗੋਲੀਆਂ ਵੱਜੀਆਂ। ਜਿਸ ਵੇਲੇ ਨਾ ਸਾਰਿਆਂ ਨੂੰ ਬਾਹਰ ਕੱਢਿਆ ਗਿਆ, ਮਾਰਿਆ ਗਿਆ, ਵੱਢਿਆ ਟੁੱਕਿਆ ਗਿਆ, ਸਾਰਾ ਕੁਝ ਹੋ ਗਿਆ, ਤੇ ਆਵਾਜ਼ ਸੁਣੀ ਅੰਦਰੋਂ, ਆਵਾਜ਼ ਆ ਰਹੀ ਇੱਕ ਬੱਚੇ ਦੇ ਰੋਣ ਦੀ। ਚੁਖੰਡੀ ਦਾ ਉਹ ਦਰਵਾਜ਼ਾ, ਹਾਂਜੀ, ਪਿਛਲੇ ਪਾਸੇ ਨਾ ਅਲਮਾਰੀ, ਉਹਨਾਂ ਸਮਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਸੁਖਾਸਨ ਕੀਤਾ ਜਾਂਦਾ ਸੀ। ਅਲਮਾਰੀ ਜਿਸ ਵੇਲੇ ਖੋਲ੍ਹੀ ਤੇ ਵਿੱਚੋਂ ਕਾਕਾ ਦਰਬਾਰਾ ਸਿੰਘ ਨਿਕਲਿਆ। ਵਾਹਿਗੁਰੂ, ਓਏ ਤੂੰ ਇੱਥੇ ਕਿਵੇਂ ਆਇਆ ਹੈ? ਪਤਾ ਉਹਨੇ ਕੀ ਆਖਿਆ? ਕਹਿੰਦਾ ਸ਼ਹੀਦ ਹੋਣਾ ਆ। ਵਾਹਿਗੁਰੂ, ਸ਼ਹੀਦ ਸ਼ਬਦ ਦੇ, ਵਾਹਿਗੁਰੂ, ਸ਼ਹੀਦ ਸ਼ਬਦ ਦੇ ਅਰਥਾਂ ਦਾ ਨਹੀਂ ਪਤਾ, 10 ਸਾਲ ਦੀ ਉਮਰ ਕੀ ਅਰਥਾਂ ਦਾ ਪਤਾ ਹੈ? ਲੇਕਿਨ ਜਿਸ ਦਾਦੀ ਮਾਂ ਦੀ ਗੋਦ ਵਿੱਚ ਪਲਿਆ ਨਾ, ਜਿਸ ਬਾਪ ਨੇ ਪਾਲਿਆ ਨਾ, ਉਹ ਬਾਪ ਸ਼ਹੀਦ ਹੋਇਆ ਤੇ ਜਿਸ ਵੇਲੇ ਤੁਰਨ ਲੱਗਾ ਸੀ ਨਾ, ਦਾਦੀ ਕੋਲੋਂ ਭੱਜ ਕੇ ਆਪਣੇ ਬਾਪ ਦੀਆਂ ਲੱਤਾਂ ਨੂੰ ਚੰਬੜ ਗਿਆ। ਜਦੋਂ ਬਾਪ ਨੇ ਆਖਿਆ ਮੈਂ ਸ਼ਹੀਦ ਹੋਣ ਚੱਲਿਆ, ਤੇ ਦਰਬਾਰਾ ਵੀ ਕਹਿੰਦਾ ਮੈਂ ਵੀ ਸ਼ਹੀਦ ਹੋਣਾ ਬਾਪੂ ਦੇ ਨਾਲ, ਤੇ ਜਿਉਂਦੇ ਨੂੰ ਉਸ ਗੁੰਡੇ ਨੇ, ਪਠਾਨ ਨੇ ਇੱਕ ਲਾਂਭ ਲੱਤ ਪਕੜੀ ਤੇ ਇੱਕ ਬਾਂਹ ਪਕੜੀ ਤੇ ਬਲਦੀ ਹੋਈ ਲੱਟਾਂ ਲੱਟ ਬਲਦੀ ਅੱਗ ਵਿੱਚ ਜਿਉਂਦਿਆਂ ਨੂੰ ਸੁੱਟ ਦਿੱਤਾ, ਪੁੰਨ ਦਿੱਤਾ। ਇਹ ਬਿਰਤੀਆਂ ਕਿਹਨੇ ਦਿੱਤੀਆਂ ਨੇ? ਹਾਂਜੀ, ਨਿੱਕੇ ਨਿੱਕੇ ਜੰਮਦਿਆਂ ਬੱਚਿਆਂ ਨੂੰ ਬਿਰਤੀਆਂ ਕੌਣ ਦੇਣ ਵਾਲਾ ਹੈ? ਇਹ ਰਾਸ ਮੰਡਲ ਸਾਰਾ ਬਣਾਉਣ ਵਾਲਾ, ਅਖਾੜਾ ਬਣਾਉਣ ਵਾਲਾ। ਕਹਿਣ ਲੱਗੇ, ਕਹਿਣ ਨਾ ਜਾਈ ਖੇਲ ਤੁਹਾਰਾ ਅਰ
ਨਾਨਕ ਰੇਣ ਸੰਤ ਚਰਨਾਰਾ,
ਔਰ ਅਸੀਂ ਸੰਤਾਂ ਦੇ ਚਰਨਾਂ ਦੀ ਰੇਣ ਮੰਗਦੇ ਹਾਂ, ਰੇਣ ਚਾਹੁੰਦੇ ਹਾਂ। ਅੱਜ ਵੀ ਸਾਡੀ ਨਾ ਇਹ ਬੇਨਤੀ ਸਭਨਾਂ ਦੀ ਕਰਨੀ ਬਣਦੀ ਹੈ, ਗੁਰਸਿੱਖਾਂ ਕੀ ਹਰ ਧੂੜ ਦੇ, ਪਾਪੀ ਕੀ ਪੀਗਤ ਪਾਹੇ ਹਮ, ਪਾਪੀ ਪੀਗਤ ਪਾਹੇ ਹਮ, ਪਾਪੀ ਪੀਗਤ ਪਾਹੇ। ਸਾਰੇ ਆਖੋ ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖਾਂ ਕੀ ਹਰ ਧੂੜ ਦੇ,
ਗੁਰਸਿੱਖਾਂ
ਕਿਹੜੇ ਗੁਰਸਿੱਖਾਂ ਦੀ ਧੂੜ ਦੇ ਹੋ? ਐਸੇ ਗੁਰਸਿੱਖਾਂ ਦੀ ਧੂੜ ਦੇ ਹੋ ਜਿਨ੍ਹਾਂ ਨੂੰ ਨਾਮ ਵਡਾਈ ਸੋਭ, ਜਿਨ੍ਹਾਂ ਦੇ ਵਾਸਤੇ ਨਾਮੋ ਗਤ ਨਾਮੋ ਪਤ ਜਾਣਕੀ, ਔਰ ਜਿਹੜੇ ਮਨ ਹੈ ਜੋ ਜੋ ਹੋਗ, ਤੁਸੀਂ ਕਿਰਪਾ ਕਰੋ ਉਹਨਾਂ ਦੀ ਬਖਸ਼ਿਸ਼ ਕਰੋ ਸਾਡੇ ਤੇ। ਮਾਨਯੋਗ ਭਾਈ ਸਭ ਹੋਰਾਂ ਨੇ, ਭਾਈ ਨੰਦ ਲਾਲ ਜੀ ਨੇ ਆਖਿਆ ਜੇ ਤੁਸੀਂ ਵੀ ਇਵੇਂ ਚਾਹੁੰਦੇ ਹੋ, ਹਾਂਜੀ, ਯਾਦ ਉਹ ਸਰਮਾਇਆ ਇਹ ਇਮਾਂ ਬਵਦ, ਹਰ ਗਦਾਦ ਯਾਦ ਉਹ ਸੁਲਤਾਨ ਬਵਦ, ਉਹ ਤੂੰ ਵੀ ਸੁਲਤਾਨ ਬਣਨਾ ਚਾਹੁੰਦਾ ਹੈ, ਤੂੰ ਵੀ ਲੋਕਾਂ ਦੀਆਂ ਸਿਮਰਤੀਆਂ ਦਾ ਹਿੱਸਾ ਬਣਨਾ ਚਾਹੁੰਦਾ ਹੈ, ਤੈਨੂੰ ਵੀ ਕੋਈ ਨਾ ਭੁਲਾਵੇ। ਯਾਦ ਏ ਹੱਕ ਕੁਣ, ਯਾਦ ਏ ਹੱਕ ਕੁਣ, ਯਾਦ ਏ ਹੱਕ, ਉਸ ਕਰਤਾਰ ਦੀ ਯਾਦ ਵਿੱਚ ਆ ਗਿਆ। ਅੰਤਲੀਆਂ ਪੰਕਤੀਆਂ ਫਿਰ ਆਪਾਂ ਯਾਦ ਕਰੀਏ, ਇਤਿਹਾਸ ਦੀਆਂ ਬਾਕੀ ਵਿਚਾਰਾਂ ਕੁਛ ਭਲਕੇ ਕਰਨ ਦਾ ਆਪਾਂ ਯਤਨ ਕਰਾਂਗੇ। ਚੇਤਾ ਰੱਖਣ ਵਾਲੀ ਗੱਲ ਹੈ, ਗੰਗਸਰ ਜੈਤੋ ਦਾ ਸਾਕਾ ਵੀ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ ਸੀ, ਆਪਾਂ ਭਲਕੇ ਵਿਚਾਰਨ ਦਾ ਯਤਨ ਕਰਾਂਗੇ। ਅਖੀਰਲੇ ਬਚਨ ਦੁਹਰਾਈਏ ਆਪਾਂ,
ਵਰਣ ਚਿਹਨ ਨਾਹੀ ਮੁਖ ਨਾਮ ਸਾਰਾ, ਕਹਿਣ ਨ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਚਰਨਾਰਾ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ।